ਵਾਰ ਨੌਵੀਂ ਦੀ ਪੌੜੀ ਚੌਥੀ ਵਿੱਚ ਉਚਾਰਨ ਕਰ ਰਹੇ ਹਨ। ਆਓ ਸਰਵਣ ਕਰੀਏ ਜੀ। ਭਾਏ ਭਗਤ ਭੈ ਚੱਲਣਾ ਹੋਏ ਪਹੁਣਾਚਾਰੀ, ਚੱਲਣ ਜਾਣ ਅਜਾਣ ਹੋਏ ਗਹੋ ਗਰਭ ਨਿਵਾਰੀ, ਗੁਰਸਿੱਖ ਨਿਤ ਪਰਾਉਣੇ ਇਹ ਕਰਨੀ ਸਾਰੀ, ਗੁਰਮੁਖ ਸੇਵ ਕਮਾਵਣੀ ਸਤਿਗੁਰੂ ਪਿਆਰੀ, ਸ਼ਬਦ ਸੁਰਤ ਲਿਵ ਲੀਣ ਹੋਏ ਪਰਿਵਾਰ ਸੁਧਾਰੀ, ਸਾਧ ਸੰਗਤ ਜਾਏ ਸਹਿਜ ਘਰ ਨਿਰਮਲ ਨਿਰੰਕਾਰੀ, ਸਾਧ ਸੰਗਤ ਜਾਏ ਸਹਿਜ ਘਰ ਨਿਰਮਲ ਨਿਰੰਕਾਰੀ। ਇਹਨਾਂ ਪਾਵਨ ਬਚਨਾਂ ਵਿੱਚ ਸਿੱਖ ਦੀ ਕਰਨੀ ਦਾ ਜ਼ਿਕਰ ਕੀਤਾ ਹੈ, ਸਿੱਖ ਦੇ ਅਮਲੀ ਜੀਵਨ ਦਾ ਜ਼ਿਕਰ ਕੀਤਾ ਹੈ। ਕੈਸਾ ਹੈ ਉਸ ਦਾ ਅਮਲੀ ਜੀਵਨ, ਕਿਹੋ ਜਿਹੀ ਹੈ ਉਸ ਦੀ ਜ਼ਿੰਦਗੀ, ਕਿਵੇਂ ਉਹ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਕਰਕੇ ਕਿਹੜੇ ਕਿਹੜੇ ਗੁਣਾਂ ਦਾ ਧਾਰਨੀ ਹੋ ਗਿਆ ਹੈ। ਫੁਰਮਾਨ ਕਰ ਰਹੇ ਨੇ, ਭਾਏ ਭਗਤ ਭੈ ਚੱਲਣਾ ਹੋਏ ਪਹੁਣਾਚਾਰੀ, ਪ੍ਰਾਹੁਣਾਚਾਰੀ ਵਾਂਗੂ ਇਸ ਸੰਸਾਰ ਤੋਂ ਚਲੇ ਜਾਣ ਦੀ ਗੱਲ ਕਰਕੇ ਗੁਰਮੁਖ ਜਨ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜਦੇ ਨੇ ਤੇ ਸੰਸਾਰ ਨੂੰ ਉਹਨਾਂ ਨੇ ਮਿਥਿਆ ਹੋਇਆ ਮੰਨ ਲਿਆ ਹੈ, ਪਰਮੇਸ਼ਰ ਦੇ ਭੈ ਵਿੱਚ ਚੱਲਦੇ ਨੇ। ਭਾਏ ਭਗਤ ਭੈ ਚੱਲਣਾ, ਭਾਏ ਭਗਤ ਦਾ ਅਰਥ ਹੈ ਪਰਮਾਤਮਾ ਦੀ ਪ੍ਰੇਮਾ ਭਗਤੀ, ਭੈ ਚੱਲਣਾ ਪਰਮਾਤਮਾ ਦੇ ਭੈ ਵਿੱਚ ਚੱਲਣਾ, ਪਰਮੇਸ਼ਰ ਦੇ ਭਾਉ ਵਿੱਚ ਰਹਿਣਾ। ਹੋਏ ਪਾਹੁਣਾਚਾਰੀ, ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਜਾਂਦਾ ਉਹ ਸਦਾ ਰਹਿਣ ਵਾਸਤੇ ਨਹੀਂ ਜਾਂਦਾ, ਕੁਝ ਸਮਾਂ ਰਹੇਗਾ, ਕੁਝ ਦਿਨ ਰਹੇਗਾ, ਵਾਪਸ ਆ ਜਾਏਗਾ। ਉਹ ਸੰਸਾਰ ਜਗਤ ਵਿੱਚ ਆਪਣੇ ਆਪ ਨੂੰ ਪ੍ਰਾਹੁਣੇ ਦੀ ਤਰ੍ਹਾਂ ਸਮਝਦੇ ਨੇ, ਅੱਜ ਨਹੀਂ ਤੇ ਕੱਲ ਮਾਲਕ ਪਰਮਾਤਮਾ ਦਾ ਸੱਦਾ ਆਇਆ, ਸੰਸਾਰ ਤੋਂ ਉੱਠ ਕੇ ਤੁਰ ਜਾਣਾ। ਉਹਨਾਂ ਦੇ ਅੰਦਰ ਸੰਸਾਰ ਦੀ ਪਕੜ ਨਹੀਂ ਹੈ, ਆਪ ਦੁਨੀਆਂ ਦੀ ਮੋਹ ਮਮਤਾ ਵਿੱਚ ਜਕੜੇ ਹੋਏ ਨਹੀਂ। ਉਹ ਲੋਕ ਜੈਸੇ ਰਹਿਣ ਪਰਾਹੁਣੇ, ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਾਗਾਤ। ਇਹ ਤੇ ਫੁੱਲਾਂ ਦਾ ਬਾਗ ਹੈ, ਅੱਜ ਫੁੱਲ ਖਿੜੇ ਕੱਲ ਨੂੰ ਮੁਰਝਾ ਜਾਣਗੇ। ਕਈ ਐਸੇ ਫੁੱਲ ਨੇ ਜਿਹੜੇ ਸਵੇਰੇ ਖਿੜਦੇ ਨੇ ਸ਼ਾਮ ਤੱਕ ਮੁਰਝਾ ਜਾਂਦੇ ਨੇ, ਕਈ ਐਸੇ ਫੁੱਲ ਨੇ ਸ਼ਾਮ ਨੂੰ ਖਿੜਦੇ ਨੇ ਰਾਤ ਖਿੜੇ ਰਹਿੰਦੇ ਨੇ ਸਵੇਰ ਤੱਕ ਮੁਰਝਾ ਜਾਂਦੇ ਨੇ, ਕੁਛ ਐਸੇ ਫੁੱਲ ਨੇ ਜਿਹੜੇ ਇੱਕ ਦਿਨ ਦੋ ਦਿਨ ਚਾਰ ਦਿਨ ਖਿੜੇ ਰਹਿੰਦੇ ਨੇ ਆਖਰ ਮਿੱਟੀ ਵਿੱਚ ਮਿਲ ਜਾਂਦੇ ਮੁਰਝਾ ਜਾਂਦੇ ਹਨ। ਜਿਹੜੇ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਨ ਵਾਲੇ ਨੇ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਫੁੱਲਾਂ ਦੀ ਤਰ੍ਹਾਂ ਮੁਰਝਾ ਜਾਣ ਵਾਲੇ, ਬਿਨਸ ਜਾਣ ਵਾਲੇ, ਨਾਸ਼ ਹੋ ਜਾਣ ਵਾਲੇ ਸਮਝਿਆ ਹੈ ਕਿ ਅਸੀਂ ਇੱਕ ਦਿਨ ਸੰਸਾਰ ਤੋਂ ਤੁਰ ਜਾਣਾ ਹੈ, ਚਲੇ ਜਾਣਾ ਹੈ, ਪਰ ਫੁੱਲਾਂ ਦੀ ਤਰ੍ਹਾਂ ਵੰਡਦੇ ਖੁਸ਼ਬੋ ਨੇ ਸੁਗੰਧੀ। ਆਪਣੇ ਆਪ ਨੂੰ ਪ੍ਰਾਹੁਣੇ ਦੀ ਤਰ੍ਹਾਂ ਸਮਝਦੇ ਨੇ ਜਿਹੜਾ ਕਿਸੇ ਰਿਸ਼ਤੇਦਾਰ ਸੰਬੰਧੀਆਂ ਵਿੱਚ ਇੱਕ ਦੋ ਚਾਰ ਦਿਨਾਂ ਵਾਸਤੇ ਗਿਆ, ਉੱਠ ਕੇ ਤੁਰ ਜਾਣਾ ਹੈ। ਇਸ ਲਈ ਗੁਰਮੁਖ ਜਨਾਂ ਦਾ ਜਿਹੜਾ ਜੀਵਨ ਹੈ, ਗੁਰਸਿੱਖਾਂ ਦਾ ਜਿਹੜਾ ਜੀਵਨ ਹੈ, ਉਹ ਸੰਸਾਰ ਦੀ ਮੋਹ ਮਮਤਾ ਦੀ ਪਕੜ ਤੋਂ ਬਹੁਤ ਉੱਚਾ ਹੈ। ਚੱਲਣ ਜਾਣ ਅਜਾਣ ਹੋਏ ਬਹੁ ਗਰਭ ਨਿਵਾਰੀ, ਅਣਜਾਣ ਬਣ ਕੇ ਹੰਕਾਰ ਦੀ ਪਕੜ ਨੂੰ ਦੂਰ ਕਰਕੇ ਨਿਰੰਕਾਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਚੱਲਦੇ। ਇਹ ਤੇ ਉਹਨਾਂ ਨੇ ਮੰਨ ਲਿਆ ਵੀ ਚੱਲਣ ਜਾਣ ਸੰਸਾਰ ਤੋਂ ਚਲੇ ਜਾਣ, ਅਜਾਣ ਹੋਏ ਜਾਣਦੇ ਸਾਰਾ ਕੁਛ ਨੇ। ਗੁਰਸਿੱਖ ਜਨ ਗੁਰਮੁਖ ਜਨ ਜਾਣਦੇ ਸਾਰਾ ਕੁਛ, ਅਧਿਆਤਮਿਕ ਗਿਆਨ ਰੱਬ ਤੱਕ ਪਰਮੇਸ਼ਰ ਤੱਕ ਉਹਨਾਂ ਦੀ ਸਾਂਝ ਹੈ, ਪਰ ਸਾਧ ਸੰਗਤ ਆਪਣੇ ਆਪ ਨੂੰ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਅਣਜਾਣ ਹੀ ਦੱਸਦੇ ਨੇ ਕਿ ਮੈਨੂੰ ਕੁਛ ਨਹੀਂ ਆਉਂਦਾ, ਮੈਨੂੰ ਕੁਛ ਨਹੀਂ ਪਤਾ। ਭਾਵ ਕਿਸੇ ਚੀਜ਼ ਦਾ ਹੰਕਾਰ ਨਹੀਂ ਹੈ ਉਹਨਾਂ ਦੇ ਅੰਦਰ, ਹਉਮੈ ਨਹੀਂ ਹੈ ਗੁਰਸਿੱਖਾਂ ਦੇ ਅੰਦਰ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਆਇਆ, ਜਿਹੜਾ ਇਨਸਾਨ ਤੁਹਾਨੂੰ ਇਹ ਆਖਦਾ ਨਾ ਮੈਂ ਬਹੁਤ ਕੁਛ ਜਾਣਦਾ ਹਾਂ, ਮੇਰੇ ਸਤਿਗੁਰੂ ਦਾਤਾ ਜੀ ਕਹਿੰਦੇ ਉਹ ਕੁਛ ਵੀ ਨਹੀਂ ਜਾਣਦਾ। ਸੋਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰ ਨਿਸ਼ਾਨਾ ਦੇ। ਜਿਹੜਾ ਆਖਦਾ ਹੈ ਮੈਂ ਬਹੁਤ ਕੁਛ ਜਾਣਦਾ ਹਾਂ, ਕੁਛ ਵੀ ਨਹੀਂ ਜਾਣਦਾ, ਤੇ ਜਿਹੜੇ ਨਿਮਰਤਾ ਦੇ ਵਿੱਚ ਗਰੀਬੀ ਵਾਲੇ ਸੁਭਾਅ ਵਿੱਚ ਰਹਿੰਦੇ ਨੇ, ਜਿਹੜੇ ਨਿਰੰਕਾਰ ਪ੍ਰਭੂ ਦੇ ਚਰਨਾਂ ਨਾਲ ਸਾਂਝ ਪਾ ਲੈਂਦੇ ਨੇ, ਉਹ ਆਪਣੇ ਆਪ ਨੂੰ ਪ੍ਰਗਟ ਹੀ ਨਹੀਂ ਕਰਦੇ। ਕਾਹੇ ਰੇ ਭਕ ਬਾਦ ਲਾਇਓ, ਜਿਨ ਹਰਪਾਇਓ ਤਿਨੈ ਛੁਪਾਇਓ। ਭਗਤ ਨਾਮਦੇਵ ਜੀ ਕਹਿੰਦੇ ਨੇ, ਜਿਨ੍ਹਾਂ ਨੇ ਨਿਰੰਕਾਰ ਪਰਮੇਸ਼ਰ ਨੂੰ ਪਾਇਆ ਆ, ਉਹਨਾਂ ਨੇ ਤੇ ਛੁਪਾਇਆ ਆ, ਭਾਵੇਂ ਸੰਸਾਰ ਵਿੱਚ ਪ੍ਰਗਟ ਹੋ ਜਾਣ, ਵਡਿਆਈ ਉਹਨਾਂ ਦੀ ਹੋ ਜਾਏ, ਆਪਣੇ ਆਪ ਨੂੰ ਕਦੇ ਨਹੀਂ ਆਖਦੇ ਮੈਂ ਰੱਬ ਪਾ ਲਿਆ। ਹੁਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੇ ਦੇਣ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ, ਹੋਏ ਅਜਾਣ, ਅਣਜਾਣ ਹੋ ਕੇ ਰਹਿੰਦੇ। ਇਹ ਮੰਨ ਲਿਆ ਹੈ ਸੰਸਾਰ ਤੋਂ ਚਲੇ ਜਾਣਾ ਹੈ, ਗਰਬ ਨੂੰ ਹੰਕਾਰ ਨੂੰ ਨਿਵਾਰ ਕੇ ਪਰੇ ਸੁੱਟ ਦਿੱਤਾ ਉਹਨਾਂ ਨੇ। ਪੰਕਤੀਆਂ ਫਿਰ ਸੁਣ ਲੈਣੀਆਂ, ਚੱਲਣ ਜਾਣ ਅਜਾਣ ਹੋਏ ਗਹੁ ਗਰਬ ਨਿਵਾਰੀ। ਸਾਰੇ ਦਾ ਸਾਰਾ ਗਰਬ, ਸਾਰੇ ਦਾ ਸਾਰਾ ਹੰਕਾਰ ਉਹਨਾਂ ਨੇ ਨਿਵਾਰ ਦਿੱਤਾ, ਸੰਸਾਰ ਤੋਂ ਚਲੇ ਜਾਣਾ ਹੈ। ਇਹ ਗੱਲ ਉਹਨਾਂ ਨੇ ਮੰਨ ਲਈ ਹੈ, ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਨਿਮਰਤਾ ਦੇ ਵਿੱਚ ਹੀ ਰਹਿੰਦੇ ਨੇ। ਗੁਰਸਿੱਖ ਨਿਤ ਪਰਉ ਹੋਣੇ ਇਹ ਕਰਨੀ ਸਾਰੀ। ਇਹ ਕਰਨੀ ਬੜੀ ਚੰਗੀ ਹੈ, ਜਿਹੜੇ ਗੁਰੂ ਦੇ ਸਿੱਖ ਆਪਣੇ ਆਪ ਨੂੰ ਸੰਸਾਰ ਜਗਤ ਵਿੱਚ ਚਾਰ ਦਿਨਾਂ ਦਾ ਪਰਾਉਣਾ ਜਾਣਦੇ ਹਨ। ਇਹ ਹੁਣ ਭਾਈ ਸਾਹਿਬ ਜੀ ਆਪਣੇ ਵੱਲੋਂ ਦੱਸ ਰਹੇ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਇਹ ਕਰਨੀ ਚੰਗੀ ਹੈ, ਇਹ ਕਰਨੀ ਸਾਰੀ। ਸਾਰੀ ਦਾ ਮਤਲਬ ਸ੍ਰੇਸ਼ਟ, ਇਹ ਉੱਤਮ ਕਰਨੀ ਹੈ, ਇਹ ਉੱਤਮ ਜੀਵਨ ਹੈ ਉਹਨਾਂ ਦਾ। ਭਾਵੇਂ ਉੱਤਮ ਕਰਨੀ, ਇਹ ਸ੍ਰੇਸ਼ਟ ਕਰਨੀ ਜਿਹੜੀ ਹੈ ਗੁਰੂ ਨੂੰ ਚੰਗੀ ਲੱਗਦੀ ਹੈ। ਕਿਹੜੀ? ਗੁਰਸਿੱਖ ਨਿਤ ਪਰਾਉਣੇ, ਉਹ ਆਪਣੇ ਆਪ ਨੂੰ ਨਿਤ ਸੰਸਾਰ ਵਿੱਚ ਪਰਾਉਣੇ ਦੀ ਤਰ੍ਹਾਂ ਦੁਨੀਆਂ ਤੋਂ ਚਲੇ ਜਾਣ ਵਾਲੇ ਹੀ ਸਮਝਦੇ ਹਨ। ਗੁਰਮੁਖ ਸੇਵ ਕਮਾਵਣੀ ਸਤਿਗੁਰੂ ਪਿਆਰੀ। ਫਿਰ ਉਹ ਗੁਰੂ ਦੇ ਦੁਆਰੇ ਦੇ ਉੱਤੇ ਜਾ ਕੇ ਗੁਰਮੁਖ ਜਨ ਟਹਿਲ ਕਮਾਉਂਦੇ ਹਨ, ਸੇਵਾ ਕਰਦੇ ਹਨ। ਇਹ ਜਿਹੜੀ ਕਾਰ ਹੈ, ਜਿਹੜੀ ਸੇਵਾ ਕਮਾਉਣੀ ਹੈ, ਇਹ ਗੁਰੂ ਨੂੰ ਪਿਆਰੀ ਲੱਗਦੀ ਹੈ। ਗੁਰਮੁਖਾਂ ਦੀ, ਗੁਰਸਿੱਖਾਂ ਦੀ ਕੀਤੀ ਹੋਈ ਸੇਵਾ ਸਤਿਗੁਰੂ ਦੇ ਦਰ ਤੇ ਪਾਉਂਦੀ ਹੈ, ਕਿਉਂਕਿ ਉਹਨਾਂ ਨੇ ਆਪਾਂ ਗਵਾ ਕੇ ਸੇਵਾ ਕੀਤੀ ਹੈ। ਸੇਵਾ ਆਪਾਂ ਸਾਰੇ ਕਰਦੇ ਹਾਂ, ਮਾਫ਼ ਕਰਨਾ, ਪਰੰਤੂ ਇਹ ਵੀ ਬਚਨ ਬਾਣੀ ਵਿੱਚ ਆਏ ਨੇ, ਮਤ ਥੋੜੀ ਸੇਵ ਗਵਾਈ ਹੈ। ਕਦੇ ਕਦੇ ਕੀਤੀ ਹੋਈ ਸੇਵਾ ਵੀ ਗਵਾ ਲਈਦੀ ਹੈ, ਉਹਦਾ ਭਾਵ ਫਲ ਨਹੀਂ ਮਿਲਦਾ। ਕਦੋਂ? ਜਦੋਂ ਸਾਡੇ ਕੋਲ ਮਤ ਥੋੜੀ ਹੈ, ਗੁਰੂ ਵਾਲੀ ਮਤ ਜਿਹੜੀ ਹੈ ਉਹ ਸਾਡੇ ਕੋਲ ਥੋੜੀ ਹੈ, ਹਉਮੈ ਹੰਕਾਰ ਦੇ ਵਿੱਚ ਆਪਾਂ ਗਰਸੇ ਹਾਂ। ਜਦੋਂ ਸੇਵਾ ਕਰਕੇ ਅੰਦਰ ਹੰਕਾਰ ਆ ਗਿਆ, ਹਉਮੈ ਪੈਦਾ ਹੋ ਗਈ, ਮੈਂ ਸੇਵਾ ਕੀਤੀ ਹੈ, ਇਹ ਸੇਵਾ ਮੈਂ ਕਰ ਸਕਦਾ ਹਾਂ, ਮੇਰੇ ਜਿਤਨੀ ਹੋਰ ਕੋਈ ਸੇਵਾ ਨਹੀਂ ਕਰ ਸਕਦਾ, ਮੈਂ ਬੜਾ ਵੱਡਾ ਦਾਨੀ ਹਾਂ, ਮੈਂ ਬੜਾ ਵੱਡਾ ਸੇਵਾਦਾਰ ਹਾਂ, ਜਦੋਂ ਇਹ ਬਿਰਤੀ ਅੰਦਰ ਬਣ ਗਈ ਹੈ, ਕੀਤੀ ਹੋਈ ਸੇਵਾ ਨਿਸਫਲ ਚਲੇ ਜਾਣੀ। ਇਸੇ ਲਈ ਪਾਤਸ਼ਾਹ ਨੇ ਸੇਵਾ ਨੂੰ ਗਾਖੜੀ ਦੱਸਿਆ ਹੈ। ਗਾਖੜੀ ਦਾ ਅਰਥ ਹੈ ਕਠਨ, ਗਾਖੜੀ ਦਾ ਅਰਥ ਹੈ ਔਖੀ। ਸਤਿਗੁਰ ਕੀ ਸੇਵਾ ਗਾਖੜੀ, ਸਤਿਗੁਰੂ ਦੀ ਸੇਵਾ ਔਖੀ ਹੈ, ਕਠਿਨ ਹੈ। ਪੁੱਛਿਆ ਕਿਉਂ? ਆ ਜਗਤ ਵਿੱਚ ਆਪਾਂ ਸੇਵਾ ਕਰਦੇ ਹਾਂ, ਔਖੀ ਕਿਹੜੀ ਗੱਲ ਹੈ? ਕਹਿਣ ਲੱਗੇ, ਔਖੀ ਇਹ ਨਹੀਂ ਵੀ ਲੰਗਰ ਵਿੱਚ ਆ ਕੇ ਕੋਈ ਭਾਂਡੇ ਮਾਂਜਣੇ ਔਖੇ ਨੇ, ਝਾੜੂ ਦੇਣਾ ਔਖਾ ਹੈ, ਇਹ ਕਠਿਨ ਬਾਤ ਹੈ, ਕੋਈ ਪੋਚੇ ਲਾਉਣੇ, ਵਹਿਕਮ ਕਰਨਾ, ਇਹ ਔਖਾ ਹੈ, ਟੋਕਰੀ ਢੋਣੀ ਔਖੀ ਹੈ, ਪਹਿਲ ਸੇਵਾ ਕਰਨੀ ਔਖੀ ਹੈ। ਨਹੀਂ, ਸਤਿਗੁਰ ਕੀ ਸੇਵਾ ਗਾਖੜੀ, ਔਖੀ ਹੈ, ਕਠਿਨ ਹੈ। ਕਿਉਂ? ਸਿਰ ਦੀਜੇ ਆਪ ਗਵਾਏ, ਇਹ ਗੱਲ ਔਖੀ ਹੈ। ਪਹਿਲਾਂ ਸਿਰ ਦੇਣਾ ਭੇਟਾ ਗੁਰੂ ਨੂੰ, ਆਪਾ ਗਵਾਉਣਾ, ਮੈਂ ਮੇਰੀ ਮੁਕਾਉਣੀ ਤੇ ਫਿਰ ਸੇਵਾ ਕਰਨੀ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ, ਸ਼ਬਦ ਮਰਹਿ ਫਿਰ ਨਾ ਮਰਹਿ ਤਾਂ ਸੇਵਾ ਪਵੈ ਸਭ ਥਾਏ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਹੜੇ ਹਉਮੈ ਹੰਕਾਰ ਵੱਲੋਂ ਮਰ ਕੇ ਫਿਰ ਸੇਵਾ ਕਮਾਉਂਦੇ ਨੇ, ਸੇਵਾ ਪਵੈ ਸਭ ਥਾਏ, ਉਹਨਾਂ ਦੀ ਸੇਵਾ ਥਾਏ ਪਈ। ਸਾਹ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ, ਸਾਰੇ ਦੇ ਸਾਰੇ ਪਾਪ ਨਾਸ਼ ਹੋ ਗਏ, ਜਦੋਂ ਤੇਰੀ ਕੀਤੀ ਹੋਈ ਸੇਵਾ ਤੇ ਗੁਰੂ ਪ੍ਰਸੰਨ ਹੋ ਗਿਆ। ਇਸ ਲਈ ਬਚਨ ਕਹਿ ਰਹੇ ਨੇ, ਗੁਰਮੁਖ ਸੇਵ ਕਮਾਵਣੀ ਸਤਿਗੁਰੂ ਪਿਆਰੀ। ਇਹ ਗੁਰਮੁਖਾਂ ਦੀ ਕੀਤੀ ਹੋਈ ਸੇਵਾ ਟਹਿਲ, ਜਿਹੜੀ ਉਹ ਕਾਰ ਕਮਾਉਂਦੇ ਨੇ, ਉਹ ਸਤਿਗੁਰੂ ਜੀ ਨੂੰ ਪਿਆਰੀ ਲੱਗਦੀ ਹੈ। ਕਿਉਂ? ਕਿਉਂਕਿ ਉਹ ਆਪਣਾ ਆਪਾ ਗਵਾ ਕੇ, ਹਉਮੈ ਹੰਕਾਰ ਛੱਡ ਕੇ ਫਿਰ ਸੇਵਾ ਕਰਦੇ ਹਨ। ਸ਼ਬਦ ਸੁਰਤ ਲਿਵ ਲੀਨ ਹੋਏ ਪਰਿਵਾਰ ਸੁਧਾਰੀ। ਸ਼ਬਦ ਸੁਰਤ ਦਾ ਸੁਮੇਲ ਕਰ ਲੈਂਦੇ ਹਨ, ਆਪਣੀ ਸੁਰਤ ਬਿਰਤੀ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਲੀਨ ਹੋ ਜਾਂਦੇ ਹਨ ਤੇ ਉਹ ਇਕੱਲੇ ਹੀ ਭਾਵ ਸਾਗਰ ਤੋਂ ਨਹੀਂ ਤਰਦੇ। ਗੁਰਮੁਖ ਜਨ ਕਹਿਣ ਲੱਗੇ ਪਰਿਵਾਰ ਸੁਧਾਰੀ, ਆਪਣੇ ਪਰਿਵਾਰ ਨੂੰ ਵੀ ਸੁਧਾਰ ਕੇ ਸੋਹਣੇ ਜੀਵਨ ਵਾਲਾ ਬਣਾ ਕੇ ਉਹਨਾਂ ਨੂੰ ਵੀ ਭਾਵ ਸਾਗਰ ਤੋਂ ਪਾਰ ਕਰ ਲੈਂਦੇ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਨਾਲ ਦੇ ਸੰਗੀ ਸਾਥੀ ਜਿਤਨੇ ਵੀ ਹਨ ਉਹਨਾਂ ਨੂੰ ਵੀ ਸੰਸਾਰ ਤੋਂ ਪਾਰ ਕਰ ਲਿਆ, ਭਾਵ ਉਹਨਾਂ ਨੇ ਉਹਨਾਂ ਦਾ ਜੀਵਨ ਸੁਧਾਰ ਦਿੱਤਾ। ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਸੇਵਾ ਭਗਤੀ ਵਿੱਚ ਲਾ ਲਿਆ ਤੇ ਜਿਨ੍ਹਾਂ ਦਾ ਜੀਵਨ ਸੁਧਰ ਗਿਆ ਉਹ ਭਾਵ ਸਾਗਰ ਤੋਂ ਪਾਰ ਹੋ ਗਏ। ਸਾਧ ਸੰਗਤ ਜਾਏ ਸਹਿਜ ਘਰ, ਨਿਰਮਲ ਨਿਰੰਕਾਰੀ। ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਸਾਧ ਸੰਗਤ ਦਾ ਜੋ ਸਹਿਜ ਪਦ ਹੈ, ਭਾਵ ਸਾਧ ਸੰਗਤ ਵਿੱਚ ਆ ਕੇ ਜੋ ਆਤਮਿਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਹੁੰਦਾ ਹੈ ਉਹ ਪ੍ਰਾਪਤ ਕਰਕੇ ਜਿਹੜੇ ਗੁਰਮੁਖ ਜਨ ਹਨ ਸਾਧ ਸੰਗਤ, ਉਹ ਨਿਰਮਲ ਜੀਵਨ ਵਾਲੇ ਹੋ ਜਾਂਦੇ ਹਨ ਤੇ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ, ਇੱਕ ਨਿਰੰਕਾਰ ਪਰਮੇਸ਼ਰ ਦੇ ਬਣ ਜਾਂਦੇ ਹਨ। ਸਾਧ ਸੰਗਤ ਜਾਏ ਸਹਿਜ ਘਰ, ਸਾਧ ਸੰਗਤ ਚ ਜਾ ਕੇ ਸਹਿਜ ਅਵਸਥਾ ਵਿੱਚ ਜਿਹੜਾ ਉਹਨਾਂ ਦਾ ਆਪਣਾ ਅਸਲੀ ਨਿੱਜ ਘਰ ਹੈ ਉਸ ਆਤਮਿਕ ਅਵਸਥਾ ਵਿੱਚ ਟਿਕ ਜਾਂਦੇ ਹਨ। ਨਿਰਮਲ ਨਿਰੰਕਾਰੀ, ਨਿਰਮਲ ਜੀਵਨ ਵਾਲੇ ਹੋ ਕੇ ਉਸ ਨਿਰੰਕਾਰ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਐਸੇ ਗੁਰਮੁਖ ਜਨ ਇੱਕ ਪਰਮਾਤਮਾ ਦੇ ਹੋ ਕੇ ਨਿਰੰਕਾਰ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ। ਵਾਰ ਨੌਵੀਂ ਦੀ ਪੰਜਵੀਂ ਪੌੜੀ ਵਿੱਚ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਹਨ। ਪਰਮ ਜੋਤ ਪ੍ਰਗਾਸ ਕਰ, ਹੁਣ ਮਨ ਲਿਵ ਲਾਈ। ਪਰਮ ਤਤ ਪਰਵਾਨ ਕਰ, ਅਨਹਦ ਧੁਨ ਵਾਈ। ਪਰਮਾਰਥ ਪ੍ਰਬੋਧ ਕਰ, ਪਰਮਾਤਮ ਹਾਈ। ਗੁਰ ਉਪਦੇਸ਼ ਅਵੇਸ ਕਰ, ਅਨਭਉ ਪਦ ਪਾਈ। ਸਾਧ ਸੰਗਤ ਕਰ ਸਾਧਨ, ਇੱਕ ਮਨ ਇੱਕ ਧਿਆਈ। ਵੀਹ ਇੱਕੀ ਹੀ ਚੜਾਓ ਝਾੜ, ਇਉਂ ਨਿਜ ਘਰ ਜਾਈ। ਵੀਹ ਇੱਕੀ ਹੀ ਚੜਾਓ ਝਾੜ, ਇਉਂ ਨਿਜ ਘਰ ਜਾਈ। ਪਰਮ ਜੋਤ ਪ੍ਰਗਾਸ਼ ਕਰ, ਹੁਣ ਮਨ ਲਿਵ ਲਾਈ। ਗੁਰਸਿੱਖ ਦੇ ਜੀਵਨ ਦੀ ਆਤਮਿਕ ਖੇਡ ਕੈਸੀ ਹੈ? ਕਹਿਣ ਲੱਗੇ ਗੁਰੂ ਦੇ ਸੱਚੇ ਗੁਰਸਿੱਖ ਨੇ ਪਰਮ ਜੋਤ ਦਾ ਪ੍ਰਕਾਸ਼ ਆਪਣੇ ਮਨ ਹਿਰਦੇ ਦੇ ਵਿੱਚ ਕੀਤਾ ਹੈ ਤੇ ਉਸ ਪਰਮੇਸ਼ਰ ਦੇ ਨਾਲ ਹੀ ਉਹਨੇ ਆਪਣੀ ਲਿਵ ਲਾਈ ਹੈ। ਧਿਆਨ ਰੱਖਣਾ ਬਚਨ ਫਿਰ ਆਏ ਪਰਮ ਜੋਤ। ਪਰਮ ਜੋਤ ਦਾ ਮਤਲਬ ਹੈ ਸਾਰਿਆਂ ਤੋਂ ਸ਼੍ਰੋਮਣੀ ਜੋਤ, ਜਿਸ ਨੂੰ ਆਪਾਂ ਪਰਮ ਆਤਮਾ ਲਫ਼ਜ਼ ਵਰਤਦੇ ਹਾਂ। ਪਰਮ ਆਤਮਾ ਤੋਂ ਹੀ ਸ਼ਬਦ ਬਣਿਆ ਹੈ ਪਰਮਾਤਮਾ। ਪਰਮਾਤਮਾ ਦੀ ਜੋਤ ਤੇ ਸਾਡੇ ਸਾਰਿਆਂ ਦੇ ਅੰਦਰ ਹੈ। ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ, ਜਿਸ ਨੂੰ ਅਸੀਂ ਆਤਮਾ ਵੀ ਆਖਦੇ ਹਾਂ। ਆਤਮਾ ਸਾਰਿਆਂ ਦੇ ਅੰਦਰ ਹੈ, ਪਰਮੇਸ਼ਰ ਕੀ ਹੈ? ਪਰਮ ਆਤਮਾ, ਪਰਮਾਤਮਾ ਸਾਰਿਆਂ ਤੋਂ ਸ਼੍ਰੋਮਣੀ। ਪਰਮੇਸ਼ਰ ਦੀ ਜੋਤ ਸਾਰਿਆਂ ਦੇ ਅੰਦਰ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਰਮ ਜੋਤ ਪ੍ਰਗਾਸ ਕਰ, ਪਰਮ ਜੋਤ ਉਸ ਨਿਰੰਕਾਰ ਪਰਮਾਤਮਾ ਨਾਲ ਆਪਣੇ ਮਨ ਹਿਰਦੇ ਦੇ ਵਿੱਚ ਵਸਾਉਂਦੇ ਨੇ ਤੇ ਉਸ ਪ੍ਰਭੂ ਦੀ ਜੋਤ ਦਾ ਉਹਨਾਂ ਦੇ ਅੰਦਰ ਪ੍ਰਕਾਸ਼ ਹੈ, ਚਾਨਣ ਹੈ। ਤੇ ਨਾਲ ਬਚਨ ਵਰਤੇ ਉਨ ਮਨ ਲਿਵ ਲਾਈ, ਉਹਦੇ ਵਿੱਚ ਹੀ ਉਹਨਾਂ ਨੇ ਆਪਣਾ ਮਨ ਹਿਰਦਾ ਤੇ ਆਪਣੀ ਲਿਵ ਨੂੰ ਲਾਇਆ ਹੋਇਆ ਹੈ, ਭਾਵ ਪਰਮੇਸ਼ਰ ਦੇ ਵਿੱਚ ਹੀ ਆਪਣੀ ਸੁਰਤ ਟਿਕਾ ਕੇ ਰੱਖਦੇ ਹਨ। ਪਰਮ ਤਤ ਪਰਵਾਨ ਕਰ, ਅਨਹਦ ਧੁਨ ਵਾਈ। ਪਰਮ ਤਤ ਭਾਵ ਵਾਹਿਗੁਰੂ ਦੇ ਤਤ ਸਰੂਪ ਨੂੰ ਆਪਣੇ ਮਨ ਹਿਰਦੇ ਵਿੱਚ ਟਿਕਾ ਕੇ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਫਿਰ ਜਦੋਂ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੇ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੁੰਦੇ ਆ, ਅਨਹਦ ਧੁਨ ਵਾਈ, ਫਿਰ ਨਿਰੰਕਾਰ ਪਰਮੇਸ਼ਰ ਦੇ ਨਾਮ ਸਿਮਰਨ, ਪਰਮਾਤਮਾ ਦੀ ਬੰਦਗੀ ਤੇ ਉਹਦੀ ਯਾਦ ਦੀ ਧੁਨ ਲਗਾਤਾਰ ਉਹਨਾਂ ਦੇ ਅੰਦਰ ਵੱਜਦੀ ਹੈ ਜਿਹੜੀ ਅਨਹੱਦ ਧੁੰਨ ਹੈ। ਅਨਹੱਦ ਧੁੰਨ ਦਾ ਭਾਵ ਹੈ ਜਿਹੜੀ ਬਿਨਾਂ ਕਿਸੇ ਸੰਸਾਰੀ ਸਾਜ਼ ਤੋਂ ਵੱਜੇ। ਤੇ ਦੂਸਰੀ ਬਾਤ ਪਤਾ ਕੀ, ਅਨਹੱਦ ਲਗਾਤਾਰ ਵੱਜਦੀ ਹੀ ਰਹੇ। ਉਹਨਾਂ ਦੇ ਅੰਤਸ਼ਕਰਨ ਵਿੱਚ ਨਿਰੰਕਾਰ ਪਰਮੇਸ਼ਰ ਦੇ ਐਸੀ ਨਾਮ ਦੀ ਧੁੰਨ ਖੜਕਦੀ ਹੈ ਤੇ ਵੱਜਦੀ ਹੈ ਉਹ ਧੁਨੀ ਕਿ ਸਦਾ ਵਾਸਤੇ, ਸਦੀਵੀ ਕਾਲ ਵਾਸਤੇ। ਹੁਣ ਧਿਆਨ ਰੱਖਣਾ, ਗੁਰਮੁਖ ਜਨਾਂ ਨੇ ਆ ਸੰਸਾਰ ਜਗਤ ਵਿੱਚ ਰਹਿ ਕੇ ਇਸ ਦੁਨੀਆਂ ਦੀ ਮੋਹ ਮਮਤਾ ਤੋਂ ਆਪਣੀ ਸੁਰਤ ਨੂੰ ਅਲੱਗ ਕਿਉਂ ਕਰ ਲਿਆ? ਰਹਿੰਦੇ ਸੰਸਾਰ ਚ ਨੇ, ਕੰਮਕਾਰ ਵੀ ਕਰਦੇ ਨੇ, ਪਰੰਤੂ ਉਹਨਾਂ ਦੀ ਜਿਹੜੀ ਸੁਰਤ ਬਿਰਤੀ ਹੈ ਉਸ ਅਨਹੱਦ ਧੁੰਨ ਦੇ ਨਾਲ ਜੁੜੀ ਹੋਈ ਹੈ, ਜਿਹੜੀ ਉਹਨਾਂ ਦੇ ਮਨ ਹਿਰਦੇ ਵਿੱਚ ਵੱਜਦੀ ਔਰ ਬਿਨਾਂ ਕਿਸੇ ਦੇ ਵਜਾਉਣ ਤੋਂ। ਬਾਣੀ ਵਿੱਚੋਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੁੱਛੀਏ ਤਾਂ ਆਪਾਂ ਨੂੰ ਜਵਾਬ ਪਤਾ ਕੀ ਮਿਲੇਗਾ? ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਬਚਨ ਆਏ, ਖਸਮ ਦੀ ਬਾਣੀ ਚ ਪਤਾ ਕੀ ਆਖਿਆ, ਅਣ ਮੜਿਆ ਮੰਦਲ ਬਾਜੈ ਬਿਨ ਸਾਵਣ ਕੰਨ ਹਰ ਗਾਜੈ। ਅਣ ਮੜਿਆ ਮੰਦਲ, ਮੰਦਲ ਕਹਿੰਦੇ ਨੇ ਢੋਲ ਨੂੰ, ਢੋਲ ਵਜਾਉਂਦੇ ਨੇ, ਕਹਿੰਦੇ ਅਣ ਮੜਿਆ ਮੰਦਲ ਬਾਜੈ। ਕਹਿਣ ਲੱਗੇ ਮੇਰੇ ਅੰਦਰ ਲਗਾਤਾਰ ਇੱਕ ਢੋਲ ਵੱਜ ਰਿਹਾ ਹੈ, ਪਰ ਉਹ ਜਿਹੜਾ ਢੋਲ ਹੈ ਉਹ ਖਲ ਦਾ ਮੜਿਆ ਹੋਇਆ ਨਹੀਂ ਹੈ। ਬਿਨਾਂ ਸਾਵਣ ਦੇ ਮਹੀਨੇ ਤੋਂ ਮੇਰੇ ਅੰਦਰ ਬੱਦਲ ਗਰਜ ਰਹੇ ਨੇ। ਆਤਮਿਕ ਜੀਵਨ ਦੀ ਇਹ ਅਵਸਥਾ ਕਿੱਥੋਂ ਤੱਕ ਜਾ ਕੇ ਹੈ? ਮਾਫ਼ ਕਰਿਓ, ਆਪਾਂ ਤੇ ਚਾਰ ਦਿਨ ਸੇਵਾ ਕਰ ਲਈਏ ਤੇ ਆਪਾਂ ਹੰਕਾਰੀ ਹੋ ਜਾਂਦੇ, ਪਰ ਇਹ ਅਵਸਥਾ ਕਿੱਥੋਂ ਤੱਕ ਜਾ ਕੇ ਉਹਨਾਂ ਭਗਤਾਂ ਨੇ ਪ੍ਰਾਪਤ ਕੀਤੀ ਹੈ ਜਿਨ੍ਹਾਂ ਦੀ ਇਹ ਬਾਣੀ ਹੈ। ਅਣ ਮੜਿਆ ਮੰਦਲ ਬਾਜੈ ਬਿਨ ਸਾਵਣ ਕੰਨ ਹਰ ਗਾਜੈ। ਬਾਦਲ ਬਿਨ ਵਰਖਾ ਹੋਈ, ਬੱਦਲਾਂ ਤੋਂ ਬਿਨਾਂ ਮੇਰੇ ਅੰਦਰ ਮੀਂਹ ਪੈ ਰਿਹਾ। ਨਾਮ ਦਾ ਮੀਂਹ, ਬਾਣੀ ਦਾ, ਸ਼ਬਦ ਦੀ ਵਰਖਾ ਹੋ ਰਹੀ, ਔਰ ਉਸ ਵਰਖਾ ਨੂੰ ਆ ਸੰਸਾਰੀ ਬੱਦਲਾਂ ਦੀ ਲੋੜ ਨਹੀਂ ਹੈ ਜਿਹੜੇ ਆਕਾਸ਼ ਤੋਂ ਮੀਂਹ ਪਾਉਂਦੇ ਨੇ। ਬਾਦਲ ਬਿਨ ਵਰਖਾ ਹੋਈ, ਪਰ ਕਦੋਂ? ਜੋ ਤੱਤ ਵਿਚਾਰ ਹੈ ਕੋਈ, ਜਦੋਂ ਉਸ ਪਰਮ ਤੱਤ ਦੀ ਵਿਚਾਰ ਕੀਤੀ। ਅੱਜ ਦੇ ਬਚਨ ਕੀ ਨੇ? ਪਰਮ ਤੱਤ ਪ੍ਰਵਾਨ ਕਰ ਅਨਹੱਦ ਧੁੰਨ ਵਾਈ, ਜੋ ਤੱਤ ਵਿਚਾਰ ਹੈ ਕੋਈ। ਮੋਕੋ ਮਿਲੇ ਉਹ ਰਾਮ ਸਨੇਹੀ, ਸਾਰਿਆਂ ਨਾਲ ਸਨੇਹ ਕਰਨ ਵਾਲਾ, ਸਾਰਿਆਂ ਚ ਰਮਿਆ ਹੋਇਆ ਪਰਮੇਸ਼ਰ ਮੈਨੂੰ ਮਿਲ ਪਿਆ ਹੈ। ਤੇ ਜਿਸ ਦਿਨ ਦਾ ਮਿਲਿਆ, ਜਿਹ ਮਿਲਿਆ ਦੇਹ ਸੁਦੇਹੀ, ਹੁਣ ਮੇਰੀ ਦੇਹੀ ਵੀ ਪਹਿਲਾਂ ਨਾਲੋਂ ਸੋਹਣੀ ਹੋ ਗਈ, ਨਿਰਮਲ ਹੋ ਗਈ ਮੇਰੀ ਦੇਹੀ, ਇਹ ਮੇਰੀ ਕਾਇਆ ਨਿਰਮਲ ਹੋ ਗਈ। ਕਿਵੇਂ ਨਿਰਮਲ ਹੋ ਗਈ? ਪ੍ਰਭੂ ਨੂੰ ਮਿਲ ਕੇ। ਅੱਖਾਂ ਬੁਰਾ ਨਹੀਂ ਤੱਕਦੀਆਂ, ਕੰਨ ਬੁਰਾ ਨਹੀਂ ਸੁਣਦੇ, ਪੈਰ ਬੁਰੇ ਪਾਸੇ ਨਹੀਂ ਚੱਲਦੇ, ਰਸਨਾ ਕਿਸੇ ਦੀ ਨਿੰਦਿਆ ਨਹੀਂ ਕਰਦੀ, ਹੱਥ ਕਿਸੇ ਦਾ ਬੁਰਾ ਨਹੀਂ ਕਰਦੇ, ਮਨ ਕਿਸੇ ਦਾ ਬੁਰਾ ਸੋਚਦਾ ਨਹੀਂ। ਹੁਣ ਇਹ ਸਾਰੇ ਦਾ ਸਾਰਾ ਜੀਵਨ ਦੂਸਰਿਆਂ ਤੇ ਪਰਉਪਕਾਰੀ ਕਰਨਾ ਹੈ, ਮੇਰੀ ਕਾਇਆ ਵੀ ਸੋਹਣੀ ਹੋ ਗਈ। ਇਸ ਲਈ ਜਿਹੜੇ ਐਸੇ ਪਰਮੇਸ਼ਰ ਦੇ ਪਿਆਰੇ ਨੇ, ਪ੍ਰਭੂ ਦਰ ਤੇ ਪ੍ਰਵਾਨ ਹੋ ਗਏ ਨੇ, ਉਸ ਨਿਰੰਕਾਰ ਵਾਹਿਗੁਰੂ ਨੂੰ ਆਪਣੇ ਮਨ ਹਿਰਦੇ ਚ ਵਸਾਉਂਦੇ ਨੇ। ਅਨਹੱਦ ਦੀ ਧੁੰਨ ਉਹਨਾਂ ਦੇ ਅੰਦਰ ਲਗਾਤਾਰ, ਸ਼ਬਦ ਦੀ ਧੁਨੀ ਖੜਕਦੀ, ਵੱਜਦੀ ਤੇ ਚੱਲਦੀ ਰਹਿੰਦੀ ਹੈ। ਪਰਮਾਰਥ ਪ੍ਰਬੋਧ ਕਰ ਪਰਮਾਤਮ ਹਾਈ, ਉਹਨਾਂ ਨੇ ਪਰਮਾਰਥ ਨੂੰ ਸਮਝ ਲਿਆ ਹੈ। ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਪਰਮਾਰਥ ਦਾ ਰਸਤਾ, ਪਰਮਾਰਥ ਦਾ ਰਸਤਾ ਮਤਲਬ ਹੁੰਦਾ ਧਰਮ ਦਾ ਰਸਤਾ, ਇੱਕ ਸਵਾਰਥ ਦਾ ਰਸਤਾ ਹੈ ਜਿੱਥੇ ਕੇਵਲ ਆਪਣੇ ਵਾਸਤੇ ਹੀ ਸੋਚਣਾ ਬੰਦੇ ਨੇ, ਜਿੱਥੇ ਕਿਸੇ ਦੇ ਦਿਲ ਦੇ ਵਿੱਚ ਸਵਾਰਥ ਹੀ ਕੰਮ ਕਰਦਾ ਹੈ, ਉਹਦੀ ਝੂਠੀ ਪ੍ਰੀਤ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਸਵਾਰਥ ਭਰੀ ਜ਼ਿੰਦਗੀ ਹੈ। ਮੇਰੋ ਮੇਰੋ ਸਭੈ ਕਹਿਤ ਹੈ, ਹਿੱਤ ਸਿਉਂ ਬਾਂਧੇ ਉਚੀਤ, ਅੰਤ ਕਾਲ ਸੰਗੀ ਨਹਿ ਕੋ, ਇਹ ਅਚਰਜ ਹੈ ਰੀਤ। ਇਸ ਲਈ ਜਿਹੜੇ ਗੁਰਮੁਖ ਜਾਣਿਆ ਉਹ ਸਵਾਰਥ ਦੀ ਜ਼ਿੰਦਗੀ ਨਹੀਂ ਪਰਮਾਰਥ ਦੀ ਜ਼ਿੰਦਗੀ ਜੀਂਦੇ ਨੇ, ਰੱਬ ਦੇ ਰਸਤੇ ਤੇ ਚੱਲਦੇ ਨੇ, ਉਹਨਾਂ ਨੂੰ ਪਰਮਾਰਥ ਦੀ ਸਮਝ ਆ ਗਈ ਹੈ। ਇਸ ਲਈ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ, ਪਰਮਾਰਥ ਪ੍ਰਬੋਧ ਕਰ ਪਰਮਾਤਮ ਹਾਈ, ਉਹ ਇਸ ਪਰਮਾਰਥ ਨੂੰ ਸਮਝ ਕੇ ਨਿਰੰਕਾਰ ਪਰਮਾਤਮਾ ਨੂੰ ਹੀ ਜਾਣਦੇ ਨੇ, ਤੇ ਉਸ ਪਰਮੇਸ਼ਰ ਨੂੰ ਜਾਣ ਕੇ ਉਸ ਉੱਚੀ ਅਵਸਥਾ ਵਿੱਚ ਟੇਕ ਗਏ ਹਨ। ਪਰਮਾਤਮ ਹਾਈ, ਪਰਮਾਤਮ ਹਾਈ ਦਾ ਭਾਵ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਭ ਪਰਮਾਤਮਾ ਹੀ ਪਰਮਾਤਮਾ ਹੈ, ਮੇਰੀ ਪਰਮਾਤਮਾ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ, ਨਿਰੰਕਾਰ ਪਰਮੇਸ਼ਰ ਦੀ ਜੋਤ ਮੇਰੇ ਅੰਦਰ ਹੈ ਤੇ ਮੈਂ ਸੰਸਾਰ ਵਿੱਚ ਸਭ ਕੁਝ ਕਰ ਸਕਦਾ, ਨਿਰੰਕਾਰ ਵਾਹਿਗੁਰੂ ਤੋਂ ਬਿਨਾਂ ਮੈਂ ਮਿੱਟੀ ਦੀ ਢੇਰੀ ਹਾਂ, ਸਵਾਹ ਦੀ ਢੇਰੀ ਹਾਂ, ਇਹ ਉਹਨਾਂ ਨੇ ਜਾਣ ਲਿਆ ਹੈ ਤੇ ਇਸ ਅਵਸਥਾ ਤੇ ਪਹੁੰਚ ਕੇ ਪਰਮਾਰਥ ਦੇ ਰਾਹ ਦੇ ਉੱਤੇ ਚੱਲ ਰਹੇ ਹਨ ਗੁਰਸਿੱਖ ਗੁਰਮੁਖ ਜਨ। ਗੁਰ ਉਪਦੇਸ਼ ਅਵੇਸ ਕਰ ਅਨਭਉ ਪਦ ਪਾਈ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਅਨਭਵ ਦੇ ਪਦ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ। ਪਰਮੇਸ਼ਰ ਦਾ ਉਹਨਾਂ ਨੂੰ ਅਨਭਵ ਹੋ ਗਿਆ ਹੈ। ਪਦ ਦਾ ਅਰਥ ਹੁੰਦਾ ਦਰਜਾ, ਅਨਭਵ ਪਦ ਪਾਈ, ਉਹ ਦਰਜਾ ਜਿਹੜਾ ਅਨਭਵੀ ਦਰਜਾ ਹੈ। ਕਈਆਂ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਅਨਭਵ ਪਦ ਪਾਈ, ਭਉ ਦਾ ਅਰਥ ਡਰ ਤੇ ਅਨਭਉ ਜਿੱਥੇ ਕੋਈ ਡਰ ਨਹੀਂ ਰਹਿ ਜਾਂਦਾ, ਉਹ ਅਵਸਥਾ ਉਹਨਾਂ ਨੇ ਪ੍ਰਾਪਤ ਕਰ ਲਈ ਹੈ। ਅਰਦਾਸ ਬੇਨਤੀ ਕਰੇ ਗੁਰ ਉਪਦੇਸ਼ ਅਵੇਸ਼ ਕਰ ਅਨਭਉ ਪਦ ਪਾਈ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਹਨਾਂ ਨੇ ਐਸਾ ਇੱਕ ਅਨਭਵੀ ਦਰਜਾ ਪ੍ਰਾਪਤ ਕਰ ਲਿਆ ਜਿੱਥੇ ਜਾ ਕੇ ਉਹਨਾਂ ਨੂੰ ਪਰਮੇਸ਼ਰ ਦਾ ਅਨਭਵ ਹੋ ਗਿਆ। ਉਹ ਮੇਰੇ ਹਿਰਦੇ ਵਿੱਚ ਵੱਸਦਾ ਹੈ, ਉਹ ਨਿਰੰਕਾਰ ਸਾਰੇ ਸੰਸਾਰ ਵਿੱਚ ਵੱਸਦਾ ਹੈ, ਜਗਤ ਵਿੱਚ ਵੱਸਦਾ ਹੈ। ਉਹਦੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ। ਐਸੀ ਉੱਚੀ ਅਵਸਥਾ ਵਿੱਚ ਗੁਰਮੁਖ ਜਨ ਪਹੁੰਚ ਜਾਂਦੇ ਹਨ। ਅਨਭਉ ਪਦ ਪਾਈ, ਇਸ ਲਈ ਦਾਸ ਨੇ ਬੇਨਤੀ ਕੀਤੀ ਕਿਉਂਕਿ ਪਹਿਲੀਆਂ ਪੰਕਤੀਆਂ ਵਿੱਚ ਅਨਹਦ ਦੀ ਧੁਨ ਗੁਰਮੁਖਾਂ ਦੇ ਅੰਦਰ ਵੱਜ ਰਹੀ ਹੈ। ਉਸ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ। ਸਾਧ ਸੰਗਤ ਕਰ ਸਾਧਨ ਇੱਕ ਮਨ ਇੱਕ ਧਿਆਈ। ਇਹ ਜਿਹੜੀ ਸਾਧਨਾ ਕੀਤੀ ਹੈ ਨਾ ਗੁਰਮੁਖ ਜਨਾਂ ਨੇ, ਗੁਰਸਿੱਖ ਪਿਆਰਿਆਂ ਨੇ, ਇਹ ਸਾਧਨਾ ਕਿੱਥੇ ਜਾ ਕੇ ਸਾਧੀ ਹੈ? ਸਾਧ ਸੰਗਤ ਕਰ ਸਾਧਨ, ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਆ ਕੇ ਉਹਨਾਂ ਨੇ ਇਹ ਸਾਧਨ ਸਾਧੀ ਹੈ। ਇੱਕ ਮਨ ਤੇ ਇੱਕ ਚਿੱਤ ਹੋ ਕੇ ਉਹਨਾਂ ਨੇ ਨਿਰੰਕਾਰ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਜਪਣਾ ਕੀਤਾ ਹੈ। ਵੀਹ ਇੱਕੀ ਹੀ ਚੜਾਓ ਚੜ ਇਉਂ ਨਿੱਜ ਘਰ ਜਾਈ। ਵੀਹ ਇੱਕੀ, ਵੀਹ ਦਾ ਮਤਲਬ ਆ ਸੰਸਾਰ ਜਗਤ ਤੇ ਇੱਕੀ ਹੀ ਉਹ ਪਰਲੋਕ ਨਿਰੰਕਾਰ ਵਾਹਿਗੁਰੂ ਦਾ ਦੇਸ਼। ਕਹਿਣ ਲੱਗੇ ਉਹ ਸੰਸਾਰ ਤੋਂ ਪਰਲੋਕ ਤੱਕ, ਪ੍ਰੀਤਮ ਦੇ ਘਰ ਤੱਕ ਚੜਾਓ ਚੜ੍ਹਦਿਆਂ ਏਦਾਂ ਪਰਮਾਤਮਾ ਦਾ ਹੀ ਸਰੂਪ ਹੋ ਗਏ, ਆਪਣੇ ਨਿੱਜ ਘਰ ਵਿੱਚ ਪਹੁੰਚ ਗਏ। ਨਿੱਜ ਘਰ ਆਪਣਾ ਘਰ ਜਿੱਥੇ ਜਾ ਕੇ ਸਦਾ ਰਹਿਣਾ। ਇਹ ਜਿਹੜੇ ਸੰਸਾਰੀ ਘਰ ਨੇ ਇਹ ਤੇ ਆਪਾਂ ਛੱਡ ਜਾਣੇ ਆ, ਇਹ ਬਿਨਸ ਜਾਣੇ, ਇਹਨਾਂ ਨੂੰ ਸਾਂਭਣ ਵਾਲੇ ਬਥੇਰੇ ਬੈਠੇ ਨੇ ਦੁਨੀਆਂ ਚ। ਪਰ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਬਚਨ ਆਖਦੇ ਨੇ, ਫੁਰਮਾਨ ਕੀਤਾ ਮੇਰੇ ਦਾਤੇ ਨੇ, ਜਿਹੜਾ ਘਰ ਅੱਜ ਨਹੀਂ ਕੱਲ ਛੱਡ ਜਾਣਾ, ਉਸ ਘਰ ਵਿੱਚ ਤੇਰਾ ਨਿਉਂ ਲੱਗਾ ਜਿੱਥੇ ਜਾ ਕੇ ਸਦਾ ਵਰਤਣਾ, ਉਹਦੀ ਚਿੰਤਾ ਹੀ ਕੋਈ ਨਹੀਂ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਇਸ ਕੀ ਚਿੰਤਾ ਨਾ ਹੈ। ਇਸ ਲਈ ਜਿਹੜੇ ਗੁਰਮੁਖ ਜਨ ਗੁਰੂ ਦੇ ਸਿੱਖ ਪਿਆਰੇ ਨੇ, ਉਹ ਐਸੇ ਪ੍ਰਭੂ ਦੇ ਚਰਨਾਂ ਨਾਲ ਸਾਂਝ ਪਾ, ਪ੍ਰਭੂ ਚਰਨਾਂ ਵਿੱਚ ਲੀਨ ਹੋ, ਸੰਸਾਰ ਤੋਂ ਆਪਣੀ ਸੁਰਤ ਬਿਰਤੀ ਨੂੰ ਉਤਾਂਹ ਉਠਾ ਕੇ ਨਿਰੰਕਾਰ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ। ਆਪਣੇ ਅਸਲੀ ਘਰ ਵਿੱਚ ਉਹ ਟਿਕ ਜਾਂਦੇ ਹਨ, ਜਿਸ ਅਵਸਥਾ ਵਿੱਚ ਵਾਹਿਗੁਰੂ 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 ਜਪਦਿਆਂ ਹਰ ਥਾਂ ਤੇ ਉਹ ਨਿਰੰਕਾਰ ਵਿਆਪਕ ਹੀ ਨਜ਼ਰ ਆਉਂਦਾ ਹੈ। ਆਪਣੇ ਅੰਦਰੋਂ ਵੀ ਉਹਨਾਂ ਨੇ ਤੱਕ ਲਿਆ, ਜਗਤ ਵਾਲੇ ਪਾਸੇ ਜਦੋਂ ਤੱਕਦੇ ਨੇ ਤੇ ਕੀ ਕਹਿੰਦੇ ਨੇ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਨਿਰੰਕਾਰ ਪਰਮਾਤਮਾ ਦੀ ਹੀ ਕੋਠੜੀ ਹੈ ਤੇ ਉਹ ਨਿਰੰਕਾਰ ਹੀ ਸਾਰੇ ਸੰਸਾਰ ਜਗਤ ਵਿੱਚ ਵੱਸਦਾ ਹੈ, ਉਹੀਓ ਹੀ ਸਾਰਿਆਂ ਦੇ ਅੰਦਰ ਬੋਲਦਾ ਹੈ, ਉਹੋ ਹੀ ਸਾਰਿਆਂ ਨੂੰ ਬੁਲਾਉਂਦਾ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਉਹਦੇ ਤੋਂ ਬਿਨਾਂ ਤੇ ਕੋਈ ਬੋਲ ਹੀ ਨਹੀਂ ਸਕਦਾ। ਜਿੰਨੀ ਦੇਰ ਉਹਨੇ ਆਪਣੀ ਜੋਤ ਸਾਡੇ ਅੰਦਰ ਰੱਖੀ ਹੈ, ਜਿਤਨੀ ਦੇਰ ਉਹਨੇ ਆਪਣਾ ਆਪਾ ਸਾਡੇ ਅੰਦਰ ਪ੍ਰਭੂ ਨੇ ਟਿਕਾਇਆ ਹੈ, ਆਪਣਾ ਜੋਤ ਰੂਪੀ ਉਹਦਾ ਆਪਣਾ ਸਰੂਪ, ਉਨੀ ਦੇਰ ਅਸੀਂ ਬੋਲਦੇ ਭੱਜੇ ਫਿਰਦੇ ਹਾਂ। ਉਹਨੇ ਆਪਣੀ ਜੋਤ ਖਿੱਚ ਲਈ, ਮਿੱਟੀ ਦੀ ਢੇਰੀ ਬਾਕੀ ਰਹਿ ਗਈ। ਇਸ ਲਈ ਐਸੇ ਗੁਰਮੁਖ ਜਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਕੇ ਆਪਣੇ ਅੰਦਰੋਂ ਵੀ ਪਰਮੇਸ਼ਰ ਨੂੰ ਤੱਕਦੇ, ਸੰਸਾਰ ਜਗਤ ਵਿੱਚੋਂ ਵੀ ਉਹਨਾਂ ਨੇ ਉਸ ਵਾਹਿਗੁਰੂ ਨੂੰ ਹੀ ਵੇਖਣਾ ਕੀਤਾ ਹੈ।